हर गोविंद शुभ सुमत प्रकाशक श्री हर राय नमो कर जोरी नमो कर जोरी गुर हर कृष्ण मनाय बहोरी तेग बहादुर परम कृपाला जी परम कृपाला श्री गुरु गोबिंद सिंह विशाला तरों तरा पर पुन पुन सीसा जी पुन पुन सीसा बंदो बार बार जगरीसा जिसमें है अमृत ज्ञान है माणक भगत विराग गुरु ग्रंथ साहिब उदत बंदो कर अनुराग श्री गुर शब्द कमाए जिन जीते पंच विकार तिन संतन को बंदना सिर चरणन भरतार एक अंकारा सतगुरु ते प्रसाद सच होए वाहिगुरु जी की फतेह विघन विनाशन सोए कहाँ बुद्ध प्रभ तुच्छ हमारी वर्ण सकै महिमा जो तिहारी हम ना सकत कर सिफत तुम्हारी आप लेहो तुम कथा सुधारी हम ना सकत कर सिफत तुम्हारी आप लेहो तुम कथा सुधारी
सतनाम श्री वाहे गुरु साहेब जी दोहरा ते ब्राह्मण निस कर नीचे माता रखी बहाए पर रंगड़न मुरंडे कहो मह मिलायो नवाबे जाए ते ब्राह्मण निस कर नीचे
वाहे गुरु जी का खालसा वाहे गुरु जी की फतेह दीन दयाल भगत वत्सल पतित पावन अगम अगाध पुरख धन धन श्री गुरु नानक देव साहिब जी महाराज पंथ दे वाली सरबंस दानी साहिब कमाल पुत्रां दे दानी सतगुरु तन तन श्री गुरु गोबिंद सिंह साहिब जी महाराज दसे गुरु साहिबाना दी आत्मक जोत जागदी जोत चवर शतर तख्त दे मालक गद्दी उपर सभाए मान पताक हर जुगो जुग अटल सतगुरु तन तन श्री गुरु ग्रंथ साहिब जी महाराज गुरु दरबार अंदर जुड़ बैठी सतगुर जी दी साजी नवाजी गुरु खालसा गुरु रूप साध संगत जीओ आप जी वड्डियां भागां वाले कर्मां वाले हो जो सतगुर जी दी चरण शरण ग्रहण करके अपने जीवन दियां घड़ियां सफल कर रहे हो। भाई साहब भाई नंद लाल जी दे रहनामे अंदर बचन है संध्या समय सुने रह रास कीर्तन कथा सुने हर जास इनमें नेम थो एक कराए सो सिख अमरपुरी मह जाए के सिख दा नियम है रहतनामे अंदर लिखा है कि संध्या दा समा जो हुंदा है जिहड़े सिख कुछ पढ़न वाले है कुछ पढ़ नहीं सकते वह संध्या समय रह रा साहब सुन गुरु दरबार अंदर बैठ के ते गुरु जी दी धुरकी बाणी दा कीर्तन धुरकी बाणी दी कथा गुरु के सिखां भगतां दी कथा गुरुआं दी कथा उस हरि मालक दी कथा जस सुने इनमें एक थो एक कराए इनने एक नेम में इन नेम में थो एक कराए इन्हां विच्चों एक नेम नूं कहिंदे जे कोई करदा रहे ਜਾਂ ਇਹਨਾਂ ਕੀਰਤਨ ਵਿੱਚ ਕਥਾ ਵਿੱਚ ਦੋਵਾਂ ਵਿੱਚ ਹੀ ਜਿਹੜਾ ਨੇਮ ਨਿਯਮ ਪੱਕਾ ਰੱਖਦਾ ਹੈ, ਗੁਰੂ ਦੀ ਮਹਿਮਾ ਸਰਵਣ ਕਰਦਾ ਹੈ ਕੀਰਤਨ ਰਾਹੀਂ ਕਥਾ ਰਾਹੀਂ, ਉਹ ਆਤਮਾ ਪਰਮਾਤਮਾ ਨੂੰ ਇੱਕ ਕਰ ਲੈਂਦਾ ਹੈ। ਜਿਨ੍ਹਾਂ ਨੇ ਆਤਮਾ ਪਰਮਾਤਮਾ ਨੂੰ ਇੱਕ ਰੂਪ ਕਰ ਲਿਆ, ਸੋ ਸਿੱਖ ਅਮਰਪੁਰੀ ਮੈਂ ਜਾਏ, ਉਹ ਸਿੱਖ ਅਮਰਪੁਰੀ ਸਤਿਗੁਰੂ ਜੀ ਦੇ ਸੱਚਖੰਡ ਧਾਮ ਗੁਰੂ ਦੇ ਚਰਣਾਂ ਵਿੱਚ ਵਿਰਾਜਦੇ ਹਨ। ਸਤਿਗੁਰੂ ਜੀ ਨੇ ਬੇਨਤੀ ਬੇਨਤ ਕਿਰਪਾ ਕੀਤੀ ਹੈ, ਸੰਧਿਆ ਦੇ ਸਮੇਂ ਦੇ ਦੀਵਾਨ ਸਜਾਏ ਗਏ ਹੈ, ਜਿਨ੍ਹਾਂ ਅੰਦਰ ਆਪ ਜੀ ਨੇ ਧੁਰਕੀ ਬਾਣੀ ਸੱਚਗੀ ਬਾਣੀ ਕੇ ਜਾਪ ਸਰਵਣ ਕੀਤੇ ਹੈ, ਉਪਰੰਤ ਅਰਦਾਸ ਗੁਰੂ ਜੀ ਦੇ ਮੁੱਖ ਵਾਕ ਸਰਵਣ ਕੀਤੇ ਹੈ। ਹੁਣ ਜੋ ਸਾਧ ਸੰਗਤ ਜੀ ਪੰਥ ਖਾਲਸੇ ਗੁਰੂ ਪੰਥ ਦੀ ਕਥਾ ਆਪਾਂ ਆਰੰਭ ਕੀਤੀ ਹੈ, ਉਸਦਾ ਸਮਾਂ ਹੋਇਆ ਹੈ। ਆਪ ਜੀ ਨੇ ਪਿਛਲੇ ਦੀਵਾਨਾਂ ਵਿੱਚ ਸਰਵਣ ਕੀਤਾ ਸੀ, ਸਤਿਗੁਰੂ ਜੀ ਫਤਿਹ ਨਾਮ ਸੰਦ ਨੂੰ ਬਚਨ ਕਹਿ ਕਰਕੇ ਤੇ ਆਪ ਅੱਗੇ ਨਿਕਲ ਗਏ ਸਨ। ਜਦੋਂ ਇੱਥੇ ਦੁਰਾਹੇ ਦੀ ਸਰਾਂ 'ਤੇ ਪਹੁੰਚੇ ਹੈ, ਇੱਥੇ ਤੁਰਕਾਂ ਦਾ ਪਹਿਰਾ ਲੱਗਾ ਹੋਇਆ ਸੀ, ਇਹਨਾਂ ਘੇਰਾ ਪਾਇਆ ਹੈ, ਪੁੱਛਿਆ ਵੀ ਇਹ ਕੌਣ ਹੈ। ਉਸ ਵਕਤ ਨਬੀ ਖਾਂ, ਗਣੀ ਖਾਂ, ਇੱਕ ਹੋਰ ਪਠਾਨ ਸੀ ਗੁਰੂ ਜੀ ਦਾ ਸੇਵਕ ਨਾਲ, ਉਹਨਾਂ ਕਿਹਾ ਵੀ ਇਹ ਤਾਂ ਜੀ ਸਾਡੇ ਪੀਰ ਹਨ, ਦਰਸ਼ਨ ਆਪਣੇ ਸਿੱਖ ਸੇਵਕਾਂ ਨੂੰ ਦੇ ਕੇ ਆਏ ਹੋਏ ਹੈ, ਹੁਣ ਆਪਣੇ ਸਥਾਨ 'ਤੇ ਜਾ ਰਹੇ ਹੈ। ਇਹ ਤੁਰਕ ਕਹਿਣ ਲੱਗੇ ਵੀ ਜੇ ਪੀਰ ਜੀ ਹਨ ਤਾਂ ਇੱਕ ਦਿਨ ਸਾਡੇ ਕੋਲ ਨਿਆਉਂਦਾ ਸ਼ਗਨ, ਸਾਡੇ ਕੋਲ ਨਿਆਉਂਦਾ ਸ਼ੱਕ ਕਰਕੇ ਅਤੇ ਫਿਰ ਇਹ ਜਿਹੜਾ ਹੈ ਚਲੇ ਜਾਣ, ਇੱਕ ਦਿਨ ਅਸੀਂ ਸੇਵਾ ਕਰਨੀ ਚਾਹੁੰਦੇ ਹਾਂ। ਅਸੀਂ ਇਹਨਾਂ ਦੀ ਸੇਵਾ ਕਰਨੀ ਚਾਹੁੰਦੇ ਹਾਂ। ਜਦੋਂ ਨਬੀ ਖਾਂ, ਗਣੀ ਖਾਂ ਨੇ ਸੁਣਿਆ, ਸੋਚਿਆ ਵੀ ਇਹ ਤੁਰਕਾਂ ਦੇ ਹੱਥਾਂ ਦੇ ਗੁਰੂ ਜੀ ਨੇ ਛਕਣਾ ਨਹੀਂ ਹੈ, ਅਤੇ ਹੁਣ ਜੇ ਗੁਰੂ ਜੀ ਨੂੰ ਆਪਾਂ ਕਿਵੇਂ ਤਰ੍ਹਾਂ ਇਹਨਾਂ ਤੋਂ ਛਕਣ ਤੋਂ ਸੰਕੋਚ ਕਰਵਾਈਏ ਵੀ ਗੁਰੂ ਜੀ ਨੇ ਤੁਰਕਾਂ ਦੇ ਹੱਥ ਦਾ ਖਾਣਾ ਨਹੀਂ ਹੈ, ਉਂਝ ਵੀ ਉਹ ਹਲਾਲ ਖਾਂਦੇ ਹੈ ਮਾਸ। ਇਹਨਾਂ ਨੇ ਬਹਾਨਾ ਕੀਤਾ, ਉਸ ਵਕਤ ਸਮਾਂ ਟਾਲਿਆ ਵੀ ਗੁਰੂ ਸਾਡੇ ਜੋ ਪੀਰ ਹਨ ਆ, ਇਹਨਾਂ ਨੇ ਰੋਜ਼ੇ ਰੱਖੇ ਹੋਏ ਆ, ਇਹ ਕੁਝ ਛਕਦੇ ਨਹੀਂ ਹੈ, ਇੱਕ ਜੌਂ ਛੱਕ ਕੇ ਅਤੇ ਆਪਣਾ ਜਿਹੜਾ ਰੋਜ਼ਾ ਖੋਲ੍ਹ ਲੈਂਦੇ ਆ, ਹੋਰ ਕੁਝ ਖਾਂਦੇ ਨਹੀਂ, ਸਿਮਰਨ ਕਰਦੇ ਆ, ਥੋੜ੍ਹਾ ਬੋਲਦੇ ਹਨ। ਇਸ ਤਰ੍ਹਾਂ ਗੱਲ ਟਾਲ ਦਿੱਤੀ ਅਤੇ ਬਾਕੀ ਕਿਹਾ ਵੀ ਅਸੀਂ ਉਹਨਾਂ ਦੇ ਮਰੀਦ ਹਾਂ, ਅਸੀਂ ਜ਼ਰੂਰ ਛਕਾਂਗੇ। ਸਿੱਖਾਂ ਦੇ ਮਨ 'ਚ ਸ਼ੰਕਾ ਆ ਗਈ, ਨਾਲ ਸਨ ਭਾਈ ਦਇਆ ਸਿੰਘ, ਭਾਈ ਧਰਮ ਸਿੰਘ, ਭਾਈ ਮਾਨ ਸਿੰਘ, ਵੀ ਨਬੀ ਖਾਂ, ਗਣੀ ਖਾਂ ਅਤੇ ਚਲੋ ਪਹਿਲਾਂ ਹੀ ਪਠਾਨ ਤੁਰਕ ਹਨ, ਇਹ ਤਾਂ ਖਾ ਲੈਣਗੇ ਅਤੇ ਸਾਡਾ ਧਰਮ ਜਾਂਦਾ ਰਹੂਗਾ, ਅਸੀਂ ਕੀ ਕਰਾਂਗੇ। ਇਹਨਾਂ ਸਤਿਗੁਰੂ ਜੀ ਨੂੰ ਕਿਹਾ ਵੀ ਮਹਾਰਾਜ ਅਸੀਂ ਕੀ ਕਰੀਏ ਹੁਣ, ਕਿਵੇਂ ਨਿਭੇ ਸਾਡੀ, ਅਸੀਂ ਤਾਂ ਭ੍ਰਿਸ਼ਟੇ ਜਾਵਾਂਗੇ ਜੇ ਤੁਰਕਾਂ ਦੇ ਹੱਥ ਦਾ ਖਾ ਲਿਆ। ਸਤਿਗੁਰੂ ਜੀ ਨੇ ਕਿਹਾ ਵੀ ਨਬੀ ਖਾਂ, ਗਣੀ ਖਾਂ, ਤੁਸਾਂ ਨੇ ਤਾਂ ਛਕ ਲੈਣਾ ਹੈ, ਅਤੇ ਇਹ ਸਿੱਖਾਂ ਨੂੰ ਕਿਹਾ ਵੀ ਤੁਸਾਂ ਨੇ ਵੀ ਜਦੋਂ ਛਕਣਾ ਹੈ ਨਾ, ਉਸ ਵਕਤ ਸਰਬ ਲੋਹ ਦੀ ਜਿਹੜੀ ਕਰਦ ਗਿਰਬਾਣ ਹੈ ਤੁਸੀਂ ਭੇਟ ਕਰ ਲੈਣੀ ਹੈ। ਸਿੱਖਾਂ ਨੇ ਗੁਰੂ ਜੀ ਦੀ ਉਹ ਦੱਸਿਆ ਹੋਇਆ ਤਰੀਕਾ ਅਪਣਾਇਆ, ਜਦੋਂ ਦਿੱਤਾ ਹੈ ਤੁਰਕਾਂ ਨੇ ਤੁਰਕਾਂ ਦੀ ਫੌਜ ਨੇ ਇਹਨਾਂ ਨੂੰ ਭੋਜਨ, ਅਤੇ ਇਹ ਜੋ ਦਿੱਤਾ ਹੈ ਇਹਨਾਂ ਕਿਰਪਾਨ ਭੇਟ ਕਰ ਦਿੱਤੀ ਹੈ। ਜੋ ਕਿਰਪਾਨ ਭੇਟ ਕਰਨ ਦਾ ਮਤਲਬ ਹੈ ਵੀ ਗੁਰੂ ਜੀ ਛਕਣਗੇ ਹੁਣ, ਅਤੇ ਗੁਰੂ ਜੀ ਨੇ ਕਲਾ ਵਰਤਾ ਦਿੱਤੀ, ਉਹ ਕੜਾਹ ਅਤੇ ਚੌਲ ਬਣਾ ਦਿੱਤੇ, ਉੱਥੇ ਕੋਈ ਮਾਸ ਰਿਆਏ ਨਹੀਂ। ਸਿੱਖਾਂ ਨੇ ਛਕ ਲਿਆ, ਕਿਰਪਾਨ ਭੇਟ ਕਰਕੇ ਵੀ ਸ਼ੰਕਾ ਫਿਰ ਵੀ ਬਣਿਆ ਰਿਹਾ। ਫਿਰ ਜਦੋਂ ਗੁਰੂ ਜੀ ਨੇ ਕਿਹਾ ਸੀ ਵੀ ਕੁਝ ਤੁਸਾਂ ਨੇ ਨਾਲ ਲੈ ਆਉਣਾ ਹੈ, ਇਹਨਾਂ ਨੇ ਨਾਲ ਲੈ ਆਉਂਦਾ ਸੀ, ਜਦੋਂ ਅੰਮ੍ਰਿਤ ਦੇ ਵੇਲੇ ਖੋਲ੍ਹਿਆ ਵੇਖਿਆ ਹੈ ਕਿ ਕੜਾਹ ਅਤੇ ਚੌਲ ਹਨ, ਵੇਖ ਕੇ ਉਹ ਖੁਸ਼ ਹੋਏ ਹਨ, ਉਹ ਵੇਖ ਕੇ ਬੜੇ ਖੁਸ਼ ਹੋਏ ਹੈ ਵੀ ਗੁਰੂ ਜੀ ਨੇ ਸਾਡੀ ਲਾਜ ਭਾਤ ਰੱਖ ਲਈ, ਸਾਡਾ ਧਰਮ ਰੱਖ ਲਿਆ ਹੈ, ਤੁਰਖਾਂ ਦੇ ਹੱਥ ਦਾ ਸਾਨੂੰ ਭ੍ਰਿਸ਼ਟਿਆ ਹੋਇਆ ਖਾਣਾ ਨਹੀਂ ਖਾਣਾ ਪਿਆ। ਗੁਰੂ ਜੀ ਉੱਥੋਂ ਚੱਲਦੇ ਹੋਏ ਮੋਹੀ ਪਿੰਡ, ਭਗਤੇ ਪਿੰਡ ਲੰਘਦੇ ਲੰਘਦੇ ਦੀਨਾ ਕਾਂਗੜ ਪਹੁੰਚੇ ਹੈ। ਲਖਮੀਰ ਜੋ ਗੁਰੂ ਦਾ ਬੜਾ ਸੇਵਕ ਸੀ ਇਹਦੇ ਘਰ ਦੇ ਚੁਬਾਰੇ ਵਿੱਚ ਨਿਵਾਸ ਕੀਤਾ। ਇਹਨੇ ਜਦੋਂ ਜਾਣਿਆ ਵੀ ਗੁਰੂ ਜੀ ਆਏ ਹੋਏ, ਆ ਕੇ ਗੁਰੂ ਦੇ ਚਰਨ ਪਕੜੇ, ਮੱਥਾ ਟੇਕਿਆ, ਗੁਰੂ ਜੀ ਨਾਲ ਬੜੀਆਂ ਵਿਚਾਰਾਂ ਕੀਤੀਆਂ। ਸਤਿਗੁਰੂ ਜੀ ਨੇ ਪਿਛਲੀ ਸਾਰੀ ਹਕੀਕਤ ਦੱਸੀ ਸਰਸਾ ਨਦੀ ਦੀ, ਜਿਵੇਂ ਜੰਗ ਯੁੱਧ ਚਮਕੌਰ ਦੀ ਗੜੀ ਵਿੱਚ ਹੋਇਆ। ਕਿਹਾ ਵੀ ਜੇ ਤੂੰ ਲਖਮੀਰ ਸਾਨੂੰ ਟਿਕਾ ਸਕਦਾ ਹੈ ਤਾਂ ਦੱਸ, ਨਹੀਂ ਤਾਂ ਅਸੀਂ ਹੋਰ ਕਿਤੇ ਜਾ ਕੇ ਟਿਕਾਣਾ ਕਰ ਲਈਏ। ਇਹ ਕਹਿਣ ਲੱਗਾ ਮਹਾਰਾਜ ਜੀ, ਸੱਚਾ ਪਾਤਸ਼ਾਹ ਆਪ ਜੀ ਦਾ ਦਿੱਤਾ ਹੋਇਆ ਹੈ ਸਭ ਕੁਝ, ਸਾਡਾ ਤਾਂ ਕੁਝ ਵੀ ਨਹੀਂ ਹੈ। ਇਹ ਘਰ ਚੁਬਾਰਾ, ਇਹ ਮਾਲਕੀ, ਇਹ ਸਰੀਰ, ਸਭ ਕੁਝ ਆਪ ਜੀ ਦਾ ਦਿੱਤਾ ਹੈ ਸੱਚੇ ਪਾਤਸ਼ਾਹ, ਤੁਸੀਂ ਰਹੋ ਮੌਜ ਨਾਲ ਇੱਥੇ। ਅਸੀਂ ਤੁਰਕਾਂ ਨੂੰ ਵੇਖਾਂਗੇ ਕਿਹੜਾ ਇੱਥੇ ਆਉਂਦਾ ਹੈ, ਅਸੀਂ ਆਪਣੇ ਹੱਥੀਂ ਲੜਾਂਗੇ। ਗੁਰੂ ਜੀ ਸ਼ਸਤਰ ਵਸਤਰ ਸਜਾ ਕੇ ਬੈਠ ਗਏ ਹੈ, ਸੰਗਤਾਂ ਦਰਸ਼ਨ ਕਰਨ ਆ ਰਹੀਆਂ ਹੈ। ਅੱਗੇ ਜਿਵੇਂ ਪ੍ਰਸੰਗ ਆ ਰਿਹਾ ਹੈ ਸਾਧ ਸੰਗਤ ਜੀ, ਕਿ ਜਿਵੇਂ ਛੋਟੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ, ਉਹ ਪ੍ਰਸੰਗ ਆਪਣਾ ਅੱਗੇ ਚੱਲ ਰਿਹਾ ਸੀ। ਕਵੀ ਜੀ ਉਹ ਸਾਖੀ ਬਿਆਨ ਕਰ ਰਿਹਾ ਵੀ ਜਿਵੇਂ ਛੋਟੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ ਦੁਸ਼ਟ ਵਜੀਦੇ ਖਾਂ ਨੇ, ਚੁਗਲਖੋਰਾਂ ਨੇ ਚੁਗਲੀਆਂ ਲਾਈਆਂ, ਉਹ ਪ੍ਰਸੰਗ ਆ ਜਾ ਰਿਹਾ ਹੈ। ਆਓ ਆਪਾਂ ਬੜੇ ਪਿਆਰ ਸਤਿਕਾਰ ਨਾਲ ਸਰਵਣ ਕਰੀਏ। ਸਰਵਣ ਕਰਨ ਤੋਂ ਪਹਿਲਾਂ ਸਤਿਗੁਰੂ ਜੀ ਦੇ ਚਰਨਾਂ ਵਿੱਚ ਨਵਾਓ ਸੀਸ ਬੋਲੋ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤੇ ਬ੍ਰਾਹਮਣ ਨਿਜ ਘਰ ਨਿਜੈ।
ਇਹਨੇ ਗੰਗੂ ਬ੍ਰਾਹਮਣ ਨੇ ਕੀ ਕੀਤਾ ਵੀ ਮਾਤਾ ਜੀ ਅਤੇ ਛੋਟੇ ਸਾਹਿਬਜ਼ਾਦੇ ਸਰਸਾ ਨਦੀ 'ਤੇ ਵਿਛੜ ਗਏ ਸਨ ਰੋਪੜ ਲਾਗੋਂ, ਅਤੇ ਇਹਨਾਂ ਦੀ ਜਿਹੜੀ ਘੋੜੇ ਦੀ ਲਗਾਮ ਗੰਗੂ ਬ੍ਰਾਹਮਣ ਨੇ ਫੜੀ ਹੋਈ ਸੀ, ਇਹਨੇ ਜੁਦਾ ਕਰ ਲਿਆ। ਬੇਈਮਾਨੀ ਸੀ ਕਿ ਇਹਨੇ ਵੇਖਿਆ ਹੋਇਆ ਸੀ ਮਾਤਾ ਜੀ ਨੂੰ ਉਹ ਪਾਉਂਦੇ, ਜਿੰਨਾ ਗਹਿਣਾ ਗੱਡਾ ਜੋ ਜਵਾਹਰਾਤ ਹੀਰੇ ਪੰਨੇ ਪਾਏ ਸੀ ਖੁਰਜੀ ਵਿੱਚ ਥੈਲੀ 'ਚ, ਇਹ ਵੇਂਹਦਾ ਰਿਹਾ ਸੀ, ਉਹੀ ਖੋਟ ਲੈ ਕੇ ਨਾਲ ਨਾਲ ਚੱਲਦਾ ਆ ਰਿਹਾ ਸੀ। ਇਹਨੇ ਅੱਡ ਕਰ ਲਿਆ ਮਾਤਾ ਜੀ ਨੂੰ, ਇੱਕ ਉਜਾੜ 'ਚ ਜਾ ਕੇ ਬਿਠਾ ਦਿੱਤਾ। ਇੱਕ ਤਾਂ ਠੰਡ ਹੈ ਉੱਥੋਂ, ਉਜਾੜ ਹੈ, ਇੱਕ ਜੰਗਲ ਹੈ। ਮਾਤਾ ਜੀ ਕਹਿਣ ਲੱਗੇ ਵੀ ਦੇਖ ਗੰਗਿਆ, ਇੱਥੇ ਸਾਨੂੰ ਤੂੰ ਨਾ ਬਿਠਾ, ਕਿਤੇ ਜਿੱਥੇ ਆਵਾਜਾਈ ਨਾ ਹੋਵੇ, ਇੱਕ ਇਕੱਲਾ ਇਕਾਂਤ ਮਕਾਨ ਹੋਵੇ, ਉੱਥੇ ਸਾਡਾ ਤੂੰ ਟਿਕਾਣਾ ਕਰਾ ਦੇ। ਇਹ ਕਹਿਣ ਲੱਗਾ ਮਾਤਾ ਜੀ, ਮੇਰਾ ਇੱਥੇ ਘਰ ਨੇੜੇ ਹੀ ਹੈ, ਮੈਂ ਤਾਂ ਆਪਣੇ ਘਰ ਹੀ ਲੈ ਜਾਂਦਾ ਹਾਂ। ਪੈਸਾ ਅਤੇ ਜਿਹੜਾ ਇਹਨੇ ਧਨ ਸੀ ਸਾਂਭ ਲਿਆ ਸੀ। ਮਾਤਾ ਜੀ ਦੇ ਪੁੱਛਣ 'ਤੇ ਕਿਹਾ ਵੀ ਇਹ ਤਾਂ ਮੈਂ ਦਬਾ ਦਿੱਤਾ ਹੈ, ਜ਼ਰੂਰਤ ਹੋਵੇਗੀ ਤਾਂ ਕੱਢ ਲਵਾਂਗੇ, ਇੱਥੇ ਚੋਰ ਲੋਕ ਬਹੁਤ ਹਨ। ਚੋਰ ਉਂਝਾ ਵੀ ਸੀ, ਅਤੇ ਇਹਨੇ ਕੀ ਕੀਤਾ, ਮਾਤਾ ਜੀ ਨੂੰ ਅਤੇ ਛੋਟੇ ਸਾਹਿਬਜ਼ਾਦੇ ਨੂੰ ਆਪਣੇ ਘਰ ਲੈ ਕੇ ਚਲੇ ਗਿਆ ਸਹੇੜੀ ਪਿੰਡ।
ਮਾਤਾ ਰੱਖੀ ਬਹਾਏ।
ਮਾਤਾ ਜੀ ਹੁਣਾਂ ਨੂੰ ਕਹਿੰਦਾ, ਮਾਤਾ ਜੀ ਤੁਸੀਂ ਇੱਥੇ ਆਰਾਮ ਕਰੋ ਅਤੇ ਇੱਥੇ ਬਿਨਾਂ ਕਿਸੇ ਸੰਸੇ ਤੋਂ ਰਹੋ। ਇਸ ਤਰ੍ਹਾਂ ਮਾਤਾ ਜੀ ਦੇ ਛੋਟੇ ਸਾਹਿਬਜ਼ਾਦਿਆਂ ਨੂੰ ਇਹਨੇ ਆਪਣੇ ਘਰ ਵਿੱਚ ਪਨਾਹ ਦੇ ਦਿੱਤੀ।
ਪਰ ਰੰਗੜਨ ਮਰੋਂਡੇ ਕਹਿਓ।
ਅਤੇ ਪਰ ਇਹਨੇ ਕੀਤਾ ਕਿ ਮੂਰਖ ਨੇ ਉਹ ਪੈਸਾ ਦੀ ਜਿਹੜਾ ਸਭ ਇਹਨੇ ਖੋਟ ਰੱਖੀ ਸੀ ਉਹ ਰੱਖ ਲਿਆ, ਵੀ ਹੁਣ ਮਾਤਾ ਜੀ ਨੂੰ ਤਾਂ ਮੋੜਦਾ ਨਹੀਂ ਹੈ, ਤਾਂ ਕਿਉਂ ਨਾ ਆਪਾਂ ਮਾਤਾ ਜੀ ਉਹਨਾਂ ਨੂੰ ਫੜਾ ਹੀ ਦੇਈਏ, ਨਾਲੇ ਉੱਧਰੋਂ ਵੀ ਨਾਮ ਲਵਾਂਗੇ। ਮੋਰਿੰਡਾ ਜਿਹੜਾ ਮੋਰਿੰਡਾ ਪਿੰਡ ਹੈ, ਇੱਥੋਂ ਦੇ ਦੋ ਥਾਣੇਦਾਰ ਸਨ ਜਾਨੀ ਖਾਂ ਅਤੇ ਮਾਨੀ ਖਾਂ, ਇਹ ਰੰਗੜਾਂ ਵਿੱਚੋਂ ਸਨ। ਮੱਸਾ ਰੰਗੜ ਸੀ ਨਾ, ਇਸੇ ਤਰ੍ਹਾਂ ਇਹਨਾਂ ਦੀ ਆਲੀ ਹੈ ਰੰਗੜਾਂ ਦੀ। ਰੰਗੜ ਮੋਰਿੰਡੇ ਪਿੰਡ ਵਿੱਚ ਥਾਣੇਦਾਰ ਮੋਰਿੰਡੇ ਦੇ, ਉਹਨਾਂ ਜਾਨੀ ਖਾਂ ਮਾਨੀ ਖਾਂ ਕੋ ਜਾ ਕੇ ਕਿਹਾ ਹੈ ਨੇ,
ਮੋਹੇ ਮਿਲਾਇਓ ਨਵਾਬੇ ਜਾਏ।
ਇਹ ਕਹਿਣ ਲੱਗਾ ਵੀ ਜਾਨੀ ਖਾਂ ਮਾਨੀ ਖਾਂ, ਆ ਤੁਹਾਨੂੰ ਭੇਜ ਦੀ ਇੱਕ ਗੱਲ ਦੱਸਦਾ ਹਾਂ, ਤੁਸੀਂ ਮੈਨੂੰ ਵਜੀਦੇ ਖਾਂ, ਵਜ਼ੀਰ ਖਾਂ ਜਿਹੜਾ ਸੂਬਾ ਹੈ ਨਾ ਸਰਹੰਦ, ਉਹਦੇ ਨਾਲ ਮਿਲਾਓ, ਮੈਨੂੰ ਉੱਥੇ ਮਿਲਾਓ, ਤੁਹਾਨੂੰ ਭੇਜ ਦੀ ਗੱਲ ਦੱਸੂੰਗਾ, ਨਾਲੇ ਮੈਂ ਆਪ ਨਾਮ ਲਊਂਗਾ, ਨਾਲੇ ਤੁਹਾਨੂੰ ਦਵਾਊਂਗਾ।
ਚੋ ਪਈ ਮੈਂ ਦੇਊਂਗ ਗੁਰ ਪੁੱਤਰ ਫੜਵਾਏ।
ਉਹ ਕਹਿਣ ਲੱਗੇ ਹਜੇ ਤੇਰੇ ਕੋਲ ਕਿਹੜੀ ਗੱਲ ਹੈ। ਇਹ ਕਹਿਣ ਲੱਗਾ ਮੇਰੇ ਕੋਲ ਪੁੱਤਰ ਹੈ ਗੁਰੂ ਜੀ ਦੇ ਛੋਟੇ ਸਾਹਿਬਜ਼ਾਦੇ, ਨਾਲ ਮਾਤਾ ਜੀ ਹਨ, ਅਤੇ ਉਹ ਨਵਾਬ ਨਾਲ ਤੁਸੀਂ ਮੈਨੂੰ ਮਿਲਾਓ, ਮੈਂ ਫੜਾਊਂਗਾ ਉਹਨਾਂ ਨੂੰ।
ਮੌਕੇ ਮੋਕੋ ਦਿਓ ਇਨਾਮ ਦਵਾਏ
ਤੇ ਮੈਨੂੰ ਤੁਸੀਂ ਨਾਮ ਦਵਾ ਦਿਓ, ਮੈਂ ਜਦੋਂ ਉਹਨਾਂ ਨੂੰ ਨਫੜਾਊਂਗਾ ਤੁਸੀਂ ਕਹਿ ਕਰਕੇ ਤੇ ਮੈਨੂੰ ਨਾਮ ਦਵਾ ਦੇਣਾ।
ਜਿਮੀਦਾਰ ਰੰਗੜਨ ਨੇ ਕੀਓ,
ਇਹ ਜਿਮੀਦਾਰ ਸਨ, ਜ਼ਮੀਨ ਜਾਇਦਾਦ ਵਾਲੇ ਸਨ, ਰੰਗੜ ਜਾਨੀ ਖਾਂ ਮਾਨੀ ਖਾਂ। ਇਹਦੀ ਸੁਣੀ ਗੱਲ ਬਾਹਮਣ ਗੰਗੂ ਰਸੋਈਏ ਨੀਚ ਦੀ ਤੇ ਉਹਨਾਂ ਨੇ ਇੱਦਾਂ ਕੀਤਾ।
ਤੁਰਤ ਬਾਹਮਣ ਉਨ ਸੰਗ ਲੈ ਲਿਓ,
ਉਹਨਾਂ ਨੇ ਬੜੀ ਛੇਤੀ ਦੇ ਨਾਲ ਗੰਗੂ ਨੂੰ ਨਾਲ ਲਿਆ ਵੀ ਬਾਹਮਣਾ ਦੱਸ ਕਿੱਥੇ ਹਨ ਗੁਰੂ ਜੀ ਦੇ ਪੁੱਤਰ ਤੇ ਮਾਤਾ ਜੀ।
ਬਾਹਮਣ ਬਾਹਮਣ ਮੋੜ ਸਤਾਬੀ ਲਿਓ,
ਉਹਨਾਂ ਨੇ ਬੜੀ ਛੇਤੀ ਦੇ ਨਾਲ ਇਸ ਬਾਹਮਣ ਨੂੰ ਗੰਗੂ ਰਸੋਈ ਨੂੰ ਮੋੜ ਲਿਆ ਵੀ ਦੱਸ ਤੂੰ ਕਹਿੰਦਾ ਹੈ ਮੇਰੇ ਕੋਲ ਪੁੱਤਰ ਹੈ ਮਹਾਰਾਜ ਦੇ ਮਾਤਾ ਜੀ, ਕਿਤੇ ਝੂਠ ਤੇ ਨਹੀਂ ਬੋਲਦਾ ਹੈ, ਛੇਤੀ ਨਾਲ ਮੋੜ ਕੇ ਅੱਗੇ ਲਾ ਲਿਆ ਹੈ ਇਹਨੂੰ ਖੜਿਆ ਹੈ। ਇਹਨੇ ਆਪਣੇ ਘਰ ਮਰਿੰਡੇ ਤੋਂ ਸੇੜੀ ਪਿੰਡ ਚਲਾ ਗਿਆ, ਕਹਿਣ ਲੱਗਾ ਵੀ ਉਹ ਮੇਰੇ ਕਮਰੇ ਵਿੱਚ ਹੀ ਸਾਹਮਣੇ ਬੈਠੇ ਹੋਏ ਹਨ, ਦਿਖਾ ਕਰਕੇ ਐਂ ਪਹਿਲਾਂ ਵੀ ਆਪਣੇ ਆਪ ਵੀ ਨਿਗਰਾਨੀ ਕਰਵਾਈ ਹੋਈ ਸੀ ਚੰਗੀ ਤਰ੍ਹਾਂ ਵੀ ਕਿਤੇ ਚੱਲ ਨਾ ਜਾਣ, ਉਹਨਾਂ ਨੂੰ ਦੱਸ ਦਿੱਤਾ, ਉਹਨਾਂ ਨੇ ਚੰਗੀ ਨਿਗਰਾਨੀ ਹੇਠ ਕਰਕੇ ਤੇ ਫਿਰ ਆਪਣੇ ਹੋਰ ਨਾਲ ਦੇ ਬੁਲਾ ਲਏ।
ਜਾਨੀ ਮਾਨੀ ਰੰਗੜ ਦੋਏ ਭਾਈ,
ਇਹ ਦੋਵੇਂ ਭਰਾ ਸਨ ਜਾਨੀ ਖਾਂ ਤੇ ਮਾਨੀ ਖਾਂ, ਜਿਨ੍ਹਾਂ ਕੋਲ ਇਹ ਗੰਗੂ ਬ੍ਰਾਹਮਣ ਗਿਆ ਸੀ ਦੁਸ਼ਟ।
ਹੁਣ ਆਣ ਮਰੰਡੇ ਘਰ ਰੱਖੇ ਬਹਾਈ,
ਇਹਨਾਂ ਨੇ ਕੀ ਕੀਤਾ ਵੀ ਮਾਤਾ ਜੀ ਨੂੰ ਤੇ ਛੋਟੇ ਸਾਹਿਬਜ਼ਾਦੇ ਨੂੰ ਪਕੜ ਕੇ ਨਾ ਤੇ ਇਹ ਕੋਤਵਾਲ ਸੀ ਮਰਿੰਡੇ ਵਿੱਚ ਇਹਨਾਂ ਥਾਣੇ ਵਿੱਚ ਲਿਆ ਪਾਇਆ, ਮਾਤਾ ਜੀ ਉਹਨਾਂ ਨੂੰ ਕੈਦ ਕਰ ਦਿੱਤਾ। ਸਾਖੀ ਕੁਝ ਇਵੇਂ ਹੈ ਵੀ ਜਦੋਂ ਕਈ ਥਾਵਾਂ 'ਤੇ ਇਵੇਂ ਵੀ ਆਉਂਦੀ ਹੈ, ਆਪਾਂ ਆਮ ਹੀ ਸੁਣਦੇ ਆ ਰਹੇ ਹਾਂ ਵੀ ਗੰਗੂ ਬ੍ਰਾਹਮਣ ਜਦੋਂ ਘਰ ਲਿਆਇਆ ਸੀ ਮਾਤਾ ਜੀ ਨੂੰ ਤੇ ਰਾਤ ਦੇ ਸਮੇਂ ਇਹਨੇ ਮੋਹਰਾਂ ਚੁੱਕ ਲਈਆਂ, ਸਿਰੇ ਪੁੱਛਿਆ ਮਾਤਾ ਜੀ ਨੇ ਵੀ ਗੰਗਿਆ 'ਤੇ ਥੈਲੀ ਪਈ ਸੀ ਮੋਹਰਾਂ ਵਾਲੀ ਕਿੱਥੇ ਹੈ, ਇਹਨੇ ਰੌਲਾ ਪਾ ਦਿੱਤਾ ਉਸ ਵਕਤ। ਕਹਿੰਦਾ ਇੱਕ ਤੁਹਾਨੂੰ ਪਨਾਹ ਦਿੱਤੀ ਹੈ, ਇੰਨਾ ਮਾੜਾ ਸਮਾਂ ਹੈ, ਤੁਰਕ ਚੜ੍ਹੇ ਹੋਏ ਹੈ, ਉੱਤੋਂ ਮੇਰਾ ਨਾਮ ਲਾਉਂਦੇ ਹੋ ਤੁਸੀਂ, ਤੁਹਾਡੇ ਨਾਲ ਕੋਈ ਮੋਹ ਮਮਤਾ ਕੀਤੇ ਦਾ ਕੋਈ ਫਾਇਦਾ ਨਹੀਂ ਹੈ, ਤੁਹਾਨੂੰ ਫੜਾਉਣਾ ਹੀ ਜਿਹੜਾ ਯੋਗ ਹੈ। ਫਿਰ ਇਹ ਕੋਤਵਾਲ ਗਿਆ ਸੀ, ਕੋਤਵਾਲ ਜਾ ਕੇ ਸ਼ਿਕਾਇਤ ਕੀਤੀ ਤੇ ਇਹਨੇ ਮਾਤਾ ਜੀ ਹੁਣਾਂ ਨੂੰ ਤੇ ਛੋਟੇ ਸਾਹਿਬ ਨੂੰ ਫੜਾ ਦਿੱਤਾ।
ਇੱਕ ਸਾਂਬੇ ਇੱਕ ਗਿਓ ਸਰਹੰਦ,
ਇੱਕ ਜਦੋਂ ਇਹ ਕੋਤਵਾਲ ਲੈ ਗਏ, ਇੱਕ ਤੇ ਸਾਂਭਦਾ ਹੈ ਭਾਵ ਨਿਗਰਾਨੀ ਰੱਖਦਾ ਹੈ, ਇੱਕ ਜਿਹੜਾ ਹੈ ਲਾਲਚੀ ਵੀ ਮੈਨੂੰ ਵੀ ਨਾਮ ਮਿਲੂਗਾ ਵਜੀਦ ਖਾਨ ਕੋ, ਦੋਵਾਂ ਭਾਈਆਂ 'ਚ ਇੱਕ ਇੱਥੇ ਹੈ ਕੋਤਵਾਲ ਵਿੱਚ ਬਰਿੰਡੇ ਅਤੇ ਇੱਕ ਸੂਬੇ ਸਰਹੰਦ ਵਜੀਦ ਖਾਨ ਕੋ ਗਿਆ ਹੈ।
ਫੜਾਏ ਵਜੀਦੇ ਕਰ ਦੇ ਬੰਦ,
ਇਹ ਵਜੀਦ ਖਾਨ ਨੂੰ ਜਾ ਕੇ ਸ਼ਿਕਾਇਤ ਕੀਤੀ, ਵਜੀਦ ਖਾਨ ਨੇ ਕਹਿੰਦੇ ਬਹੁਤਾ ਟਾਈਮ ਨਹੀਂ ਲਾਇਆ, ਫੜ ਕੇ ਤੇ ਬੰਦ ਕਰ ਲਿਆ ਵੀ ਆਹ ਮੌਕਾ ਚੰਗਾ ਮਿਲਿਆ ਹੈ,
ਦੇਵੋ ਇਨਾਮ ਗੁਰਪੁੱਤਰ ਫੜਾਵੋ।
ਇਹ ਕਹਿੰਦਾ ਹੈ ਜਾ ਕੇ ਵੀ ਵਜ਼ੀਰ ਖਾਨ ਸਾਹਿਬ ਜੀ, ਗੁਰੂ ਜੀ ਦੇ ਪੁੱਤਰ ਅਤੇ ਮਾਤਾ ਜੀ ਮੇਰੇ ਪਾਸ ਹਨ, ਕਾਬੂ ਕੀਤੇ ਹੋਏ ਹੈ ਅਤੇ ਮੈਂ ਤੁਹਾਨੂੰ ਫੜਾ ਦੇਵਾਂਗਾ, ਤੁਸੀਂ ਕਿਰਪਾ ਕਰੋ ਜਿਹੜਾ ਬੰਦਾ ਨਾਮ ਹੈ ਨਾ ਉਹ ਮੇਰੀ ਝੋਲੀ ਪਾਓ।
ਦੀਨ ਮਜ਼ਹਬ ਤੁਮ ਮਦਦ ਪਹੁੰਚਾਵੋ,
ਦੀਨ ਮਜ਼ਹਬ ਦਾ ਜਾਣ ਕੇ ਤੁਹਾਡੀ ਮਦਦ ਕੀਤੀ ਹੈ ਵੀ ਤੁਸੀਂ ਵੀ ਤੁਰਕ ਅਸੀਂ ਵੀ ਤੁਰਕ, ਆਪਣੇ ਦੀਨ ਧਰਮ ਜਾਣ ਕੇ ਮਜ਼ਹਬ ਜਾਣ ਕੇ ਤੁਹਾਡੇ ਤੱਕ ਮਦਦ ਪਹੁੰਚਾਈ ਹੈ, ਉਹਨਾਂ ਨੂੰ ਫੜਿਆ ਹੈ ਸਾ ਨੇ।
ਇਹ ਸੁਣ ਫੌਜ ਨਵਾਬ ਚੜੇ ਆਈ,
ਪਹਿਲੇ ਸੁਣਨ ਦੀ ਦੇਰ ਹੀ ਸੀ ਵਜ਼ੀਰ ਖਾਨ ਦੁਸ਼ਟ ਵੀ ਚਲੋ ਆਹ ਤੇ ਚੰਗਾ ਮੌਕਾ ਲੱਗਾ ਹੈ ਬਦਲਾ ਲਵਾਂਗੇ, ਉਸੇ ਵੇਲੇ ਆਪਣੀ ਫੌਜ ਚੜਾ ਦਿੱਤੀ ਹੈ ਮਰਿੰਡੇ ਸ਼ਹਿਰ ਨੂੰ,
ਲਏ ਸਰਹੰਦ ਉਹਨਾਂ ਢਿੱਗ ਮੰਗਾਈ
ਤੇ ਫੜ ਕੇ ਅਤੇ ਸਰਹੰਦੀ ਬੁਲਾ ਲਿਆ ਵੀ ਸਰਹੰਦੀ ਲੈ ਆਓ, ਉਹਨਾਂ ਨੂੰ ਫੌਜ ਚੜ੍ਹਾ ਕੇ ਭੇਜ ਦਿੱਤੀ ਹੈ, ਛੋਟੇ ਛੋਟੇ ਸਾਹਿਬਜ਼ਾਦੇ ਹੈ, ਮਾਤਾ ਗੁਜਰ ਕੌਰ ਜੀ ਬਜ਼ੁਰਗ ਹਨ, ਉਮਰ ਛੋਟੇ ਸਾਹਿਬਜ਼ਾਦੇ ਕਿਤੇ 5 ਤੇ 7 ਸਾਲ ਲਿਖੀ ਹੈ, ਕਿਤੇ 9 ਤੇ 7 ਲਿਖੀ ਹੋਈ ਹੈ, ਇਹ ਦੋਵੇਂ ਉਮਰਾਂ ਕੋਈ ਵੱਡੀਆਂ ਨਹੀਂ ਹਨ, ਛੋਟੇ ਸਾਹਿਬਜ਼ਾਦੇ ਹੈ, ਮਾਤਾ ਜੀ ਦੀ ਉਮਰ ਇੰਨੀ ਵੱਡੀ ਹੈ 70 ਸਾਲ ਤੋਂ ਉੱਪਰ ਉੱਪਰ ਹੀ, ਤੇ ਫੜ ਕੇ ਤੇ ਸਰਹੰਦ ਹੀ ਲੈ ਗਏ ਹਨ।
ਚਾੜ ਬੁਰਜ ਸੋ ਤਕੜੇ ਕਰੇ,
ਇਹ ਬੁਰਜ ਵਿੱਚ ਚਾੜ ਦਿੱਤਾ ਹੈ ਜਿੱਥੇ ਠੰਡ ਬਹੁਤ ਹੁੰਦੀ ਹੈ, 4 ਸਵੇਰਿਆਂ ਤੋਂ ਹਵਾ ਬਹੁਤ ਵੱਜਦੀ ਹੈ ਉੱਥੇ, ਕਿਉਂਕਿ ਰਾਜੇ ਲੋਕ ਗਰਮੀਆਂ ਦੇ ਵਿੱਚ ਉਹ ਬੁਰਜਾਂ ਉੱਤੇ ਬਹਿੰਦੇ ਜਾ ਕੇ ਠੰਡੀ ਹਵਾ ਲੈਣ ਵਾਸਤੇ, ਅਤੇ ਇਸ ਵਕਤ ਤਾਂ ਠੰਡ ਸੀ ਪੋਹ ਦਾ ਮਹੀਨਾ ਸੀ ਸਾਧ ਸੰਗਤ ਜੀ। ਪੋਹ ਦੇ ਮਹੀਨੇ ਵਿੱਚ ਕਿਲ੍ਹੇ ਵਿੱਚ ਬੁਰਜ ਦੇ ਵਿੱਚ ਕਰਕੇ ਨਾ ਕੈਦ ਅਤੇ ਤਕੜਾਈ ਕਰ ਦਿੱਤੀ ਵੀ ਕੋਈ ਇਹਨਾਂ ਨੂੰ ਪਾਣੀ ਧਾਣੀ ਬਿਨਾਂ ਮੇਰੇ ਪੁੱਛ ਨੂੰ ਦੇਣਾ ਨਹੀਂ ਹੈ।
ਮਾਤਾ ਗੁਜਰੀ ਸਾਥੇ ਫੜੇ,
ਮਾਤਾ ਗੁਜਰੀ ਜੀ ਕਹਿੰਦੇ ਨਾਲ ਹੀ ਫੜੇ ਹੋਏ ਹਨ।
ਔਰ ਖੱਤਰੀ ਹੁਤੋ ਸੁੱਚਾ ਨੰਦ ਨਾਮ,
ਇੱਕ ਕਹਿੰਦੇ ਉਹਦੇ ਖੱਤਰੀ ਸੀ, ਉਹਦਾ ਨਾਮ ਸੀ ਸੁੱਚਾ ਨੰਦ। ਉਂਝ ਖਾਲਸਾ ਨੂੰ ਕਹਿੰਦਾ ਹੈ ਝੂਠਾ ਨੰਦ, ਵੀ ਸੁੱਚਾ ਨੰਦ ਕਾਹਦਾ ਹੈ ਜਿਹੜਾ ਦੁਸ਼ਟ ਵੈਰੀ ਹੈ, ਉਹਦਾ ਤਾਂ ਨਾਮ ਵੀ ਜਿਹੜਾ ਹੈ ਦੁਸ਼ਟਾਂ ਵਾਲਾ ਹੀ ਰੱਖਣਾ ਚਾਹੀਦਾ ਹੈ। ਖਾਲਸਾ ਨੂੰ ਸੁੱਚਾ ਨੰਦ ਨਹੀਂ ਕਹਿੰਦੇ, ਖਾਲਸਾ ਕਹਿੰਦਾ ਹੈ ਝੂਠਾ ਨੰਦ। ਇਹ ਸੁੱਚੇ ਕਹਿੰਦੇ ਝੂਠਾ ਨੰਦ ਖੱਤਰੀ ਨਾਮ ਦਾ ਸੀ। ਉੱਥੇ ਇੱਕ
ਕਿੱਤ ਘੱਲਿਓ ਥੋ ਕਰਨ ਸਾਕ ਗੁਰਧਾਮ,
ਉਹਨੇ ਇੱਕ ਸਮੇਂ ਦੀ ਗੱਲ ਹੈ ਸਾਧ ਸੰਗਤ ਜੀ, ਇਹ ਗੱਲ ਬਹੁਤ ਸਾਨੂੰ ਘੱਟ ਪਤਾ ਹੈ ਵੀ ਸੁੱਚਾ ਨੰਦ ਨੇ ਵੀ ਕਿਉਂ ਜ਼ਹਿਰ ਉਗਲੀ ਸੀ। ਅਸੀਂ ਸਿੱਧਾ ਜਿਹਾ ਕਹਿ ਦਿੰਦੇ ਵੀ ਕਚਹਿਰੀ ਵਿੱਚ ਬੈਠਿਆਂ ਬੈਠਿਆਂ ਸੁੱਚਾ ਨੰਦ ਬੋਲਿਆ ਸੀ, ਪਰ ਅਸਲ ਗੱਲ ਦਾ ਸਾਨੂੰ ਪਤਾ ਨਹੀਂ ਹੈ ਵੀ ਗੱਲ ਕੀ ਸੀ, ਕਿਉਂ ਬੋਲਿਆ ਹੈ। ਇਹ ਸੁੱਚੇ ਨੰਦ ਨੇ ਕੀ ਕੀਤਾ ਸੀ, ਜਦੋਂ ਸਤਿਗੁਰੂ ਜੀ ਅਨੰਦਪੁਰ ਸਾਹਿਬ ਵਿੱਚ ਕੌਤਕ ਕਰਦੇ ਸਨ ਅਤੇ ਗੁਰੂ ਜੀ ਸਾਹਿਬ ਜਾਂਦੇ ਸਨ ਨਾ ਵੱਡੇ, ਬਾਬਾ ਅਜੀਤ ਸਿੰਘ ਬਾਬਾ ਜੁਝਾਰ ਸਿੰਘ ਜੀ, ਅਤੇ ਇਹਨੇ ਗੁਰੂ ਜੀ ਦੀ ਹੁਣ ਮਹਿਮਾ ਜਾਣ ਕੇ ਵੀ ਗੁਰੂ ਜੀ ਵੀ ਬਹੁਤ ਉੱਚੇ ਹਨ, ਬਹੁਤ ਉੱਥੇ ਉਹਨਾਂ ਦਾ ਹੈ ਮਾਇਆਧਾਰੀ ਹਨ ਗੁਰੂ ਜੀ, ਇਹਨੇ ਆਪਣੀ ਇਸ ਜਿਹੜੀ ਧੀ ਸੀ ਨਾ ਉਹਦਾ ਸਾਗ ਬੰਦਿਆਂ ਹੱਥ ਘੱਲਿਆ ਸੀ ਵੀ ਗੁਰੂ ਜੀ ਘਰ ਮੇਰਾ ਸਾਗ ਕਰਕੇ ਆਓ।
ਗੁਰੂ ਨਾ ਮੰਨਿਓ ਉਸ ਰੱਖਿਓ ਯਾਦ,
ਗੁਰੂ ਜੀ ਮੰਨੇ ਨਹੀਂ ਸਨ। ਗੁਰੂ ਜੀ ਕਹਿਣ ਲੱਗੇ ਵੀ ਦੇਖ ਜਿਹੜੇ ਬੰਦੇ ਘੱਲੇ ਹੋਏ ਸੀ ਉਹਨਾਂ ਨੂੰ ਕਿਹਾ ਵੀ ਦੇਖੋ ਆ ਤੁਰਕਾਂ ਦੇ ਜਿਹੜੇ ਅਹਿਲਕਾਰ ਮੁਨਸ਼ੀਆਂ ਅਤੇ ਹੋਰ ਮਸੰਦੀਆਂ ਨਾਲ ਸਾਡਾ ਕੋਈ ਮੇਲ ਜੋਲ ਨਹੀਂ ਹੈ, ਅਸੀਂ ਕੋਈ ਉੱਥੇ ਸਾਗ ਨਹੀਂ ਕਰਨਾ ਹੈ। ਗੁਰੂ ਜੀ ਨੇ ਮਨ੍ਹਾ ਕੀਤਾ ਸੀ, ਇਹ ਦੁਸ਼ਟ ਨੇ ਉਹ ਨਹੀਂ ਕਹਿੰਦੇ ਗੱਲ ਸੀ ਪੂਰੀ ਯਾਦ ਰੱਖੀ ਹੋਈ ਸੀ।
ਇਮ ਕਰ ਸਮਝਿਓ ਉਨ ਵਹਿ ਬਾਦ,
ਇਹ ਇਸ ਕਰਕੇ ਇਹਨੇ ਸਮਝਿਆ ਵੀ ਮੇਰੇ ਕੀ ਲੱਗਦੇ ਆ, ਮੇਰੇ ਕਾਹਦੇ ਸੱਜਣ ਹਨ, ਮੇਰੀ ਤਾਂ ਧੀ ਦਾ ਨਾ ਰਿਸ਼ਤਾ ਮੋੜਿਆ ਹੋਇਆ ਸੀ, ਇਸੇ ਕਰਕੇ ਇਹਨੇ ਛੋਟੇ ਛੋਟੇ ਸਾਹਿਬਜ਼ਾਦੇ ਨਾਲ ਵੈਰ ਭਾਵ ਕੀਤਾ।
ਉਨ ਕਿਹੋ ਨਵਾਬ ਇਹ ਸਰਪ ਵਸੂਰੇ,
ਇਹ ਕਹਿਣ ਲੱਗਾ ਜਦੋਂ ਕਚਹਿਰੀ ਵਿੱਚ ਸਾਹਿਬਜ਼ਾਦੇ ਬੁਲਾਉਂਦੇ ਰਹੇ ਸਾਹਿਬਜ਼ਾਦਿਆਂ ਨੂੰ ਅਤੇ ਬੜੇ ਬੜੇ ਲਾਲਚ ਦਿੰਦੇ ਰਹੇ ਆ ਵਜ਼ੀਰ ਖਾਨ ਹੋਣੀ, ਦੇਖੋ ਤੁਹਾਡੀ ਉਮਰ ਛੋਟੀ ਹੈ, ਖਾਣ ਪੀਣ ਦੀ ਉਮਰ ਹੈ, ਖੇਲਣ ਦੀ ਉਮਰ ਹੈ, ਕੀ ਜ਼ਰੂਰਤ ਹੈ ਧਰਮ ਵਿੱਚ ਲੈਣ ਦੀ, ਕੀ ਲੈਣਾ ਹੈ ਤੁਸਾਂ ਨੇ, ਜੇ ਤੁਸੀਂ ਇਸਲਾਮ ਕਬੂਲ ਕਰ ਲਓ ਸਭ ਕੁਝ ਮਿਲੇਗਾ, ਸੋਹਣੀਆਂ ਬੇਗਮਾਂ, ਸੋਹਣੇ ਆਲੀਸ਼ਾਨ ਮੰਦਰ, ਸੋਹਣੀਆਂ ਸੇਜਾਂ ਸਭ ਕੁਝ ਦੇਵਾਂਗੇ ਇਸਲਾਮ ਕਬੂਲ ਕਰ ਲਓ। ਅਤੇ ਸਾਹਿਬਜ਼ਾਦੇ ਸਾਧ ਸੰਗਤ ਜੀ ਜੋ ਜਾਂਦੇ ਸਨ ਉਦੋਂ ਵੀ ਜੈਕਾਰਾ ਛੱਡਦੇ ਸਨ, ਉੱਥੇ ਖੜ ਕੇ ਵੀ ਜੈਕਾਰਾ ਅਤੇ ਧਰਮ ਦੀ ਗੱਲ ਵਿਚਾਰ ਕਰਦੇ ਸਨ, ਸਾਡੇ ਦਾਦਾ ਪਿਤਾ ਜੀ, ਸਾਡੇ ਦਾਦਾ ਜੀ ਦੇ ਗਾਹ ਅੱਗੇ ਪਿਤਾ ਜੀ, ਸਭ ਸੋਢ ਵੰਸ਼ ਦੀ ਜਿਹੜੀ ਸਾਖੀਆਂ ਸੁਣਾਉਂਦੇ ਸਨ ਉੱਥੇ ਖੜ ਕੇ। ਇਹਨੂੰ ਸੁਣ ਅੱਗ ਲੱਗਦੀ ਸੀ, ਜਿਹੜੇ ਵਿੱਚ ਬੈਠੇ ਸਨ ਹੋਰ ਅਹਿਲਕਾਰ ਤੁਰਕ ਉਹ ਵੀ ਸੁਣ ਹੈਰਾਨ ਪਰੇਸ਼ਾਨ ਹੋ ਜਾਂਦੇ ਸਨ। ਇਹਨਾਂ ਜਦੋਂ ਲਾਲਚ ਸਿੱਖਾਂ ਨੂੰ ਦਿੰਦੇ ਆ ਨਾ ਸਾਹਿਬਜ਼ਾਦਿਆਂ ਨੂੰ ਵਜ਼ੀਰ ਖਾਂ ਹੋਣੀ, ਅਤੇ ਸਾਹਿਬਜ਼ਾਦੇ ਮੰਨਦੇ ਨਹੀਂ ਹੈ। ਜਦੋਂ ਵਜ਼ੀਰ ਖਾਨ ਨੇ ਕਿਹਾ ਵੀ ਜੇ ਤੁਹਾਨੂੰ ਛੱਡ ਦਿੱਤਾ ਜਾਵੇ ਤਾਂ ਕੀ ਕਰੋਗੇ ਤੁਸੀਂ, ਕਹਿਣ ਲੱਗੇ ਪਿਤਾ ਜੀ ਕੋ ਜਾਵਾਂਗੇ ਫੌਜਾਂ ਇਕੱਠੀਆਂ ਕਰਕੇ ਅਤੇ ਦੁਸ਼ਟਾਂ ਦਾ ਨਾਸ਼ ਕਰਾਂਗੇ। ਇਹ ਲਾਗੇ ਬੈਠਾ ਸੀ ਝੂਠਾ ਆਨੰਦ, ਇਹ ਕਹਿਣ ਲੱਗਾ ਵਜ਼ੀਰ ਖਾਨ ਸਾਹਿਬ ਜੀ ਜਿਹੜੇ ਸੱਪ ਦੇ ਬੱਚੇ ਜਿਹੜੇ ਹੁੰਦੇ ਉਹ ਸਪੋਲੀਏ ਹੁੰਦੇ ਹਨ, ਇਹ ਸਪੋਲੀਏ ਡੱਸਿਆ ਕੋਈ ਬਚਦਾ ਨਹੀਂ ਹੈ, ਇਹ ਸੱਪ ਦੇ ਬੱਚੇ ਸਪੋਲੀਏ ਹਨ, ਇਸ ਕਰਕੇ ਇਹਨਾਂ ਨੂੰ ਜਿਹੜਾ ਛੱਡਿਆ ਕੋਈ ਫਾਇਦਾ ਨਹੀਂ ਹੈ, ਵੇਖੋ ਹੁਣੀ ਇੰਨੀ ਜ਼ਹਿਰ ਘੋਲ ਰਹੇ ਆ, ਜੇ ਛੁੱਟ ਕੇ ਚਲੇ ਗਏ ਤਾਂ ਵੱਡੇ ਹੋ ਕੇ ਸਾਨੂੰ ਤੰਗ ਕਰਨਗੇ, ਅੱਜ ਇਹਨਾਂ ਦੇ ਪਿਤਾ ਨਹੀਂ ਸਾਡੇ ਹੱਥ ਲੱਗ ਰਹੇ, ਕੱਲ੍ਹ ਨੂੰ ਇਹਨਾਂ ਵੀ ਸਾਡੇ ਹੱਥ ਨਹੀਂ ਆਉਣਾ ਹੈ, ਇਹ ਜ਼ਹਿਰ ਜਿਹੜੀ ਕੱਢਣਗੇ ਵੱਡੇ ਹੋ ਗਏ।
ਛੋਟੇ ਵੱਡੇ ਇਹ ਢਸਗ ਜ਼ਰੂਰੇ,
ਛੋਟੇ ਵੱਡੇ ਢਸਗ ਜ਼ਰੂਰੇ, ਜਿਹੜੇ ਭਾਵੇਂ ਸੱਪ ਛੋਟਾ ਹੋਵੇ ਵੱਡਾ ਹੋਵੇ ਡੱਸਦਾ ਜ਼ਰੂਰ ਹੈ, ਇਹ ਭਾਵੇਂ ਛੋਟੇ ਹੈ ਅਤੇ ਭਾਵੇਂ ਗਾਹ ਇਹਨਾਂ ਵੱਡੇ ਹੋਣਾ ਹੈ, ਇਹਨਾਂ ਨੇ ਆਪਾਂ ਨੂੰ ਦੱਸਣਾ ਹੈ, ਦੁੱਖ ਦੇਣਾ ਹੈ ਆਉਣ ਵਾਲੇ ਸਮੇਂ ਵਿੱਚ।
ਉਹ ਜੋ ਇਨ ਕਉ ਤੋਹਮਤ ਉਠਾਈ,
ਤੇ ਜੇ ਕਿਤੇ ਇਹਨਾਂ ਨੇ ਕੋਈ ਤੋਹਮਤ ਲਾ ਦਿੱਤੀ, ਕੋਈ ਆਪਣੇ 'ਤੇ ਚਿੱਕੜ ਸੁੱਟ ਦਿੱਤਾ,
ਤੋਹ ਤੈ ਨਾਹੇ ਸੋ ਦਿੱਤੀ ਜਾਈ।
ਐ ਨਵਾਬ ਸਾਹਿਬ ਵਜੀਦੇ ਖਾਨ ਜੀ, ਤੁਹਾਡੇ ਕੋਲ ਜਵਾਬ ਕੋਈ ਦਿੱਤਾ ਨਹੀਂ ਜਾਣਾ ਹੈ, ਤੁਹਾਡੇ ਕੋਲ ਕੋਈ ਗੱਲ ਮੁੜ ਕੇ ਸਿੱਧ ਨਹੀਂ ਹੋਣੀ ਹੈ।
ਅਬ ਇਨਕੋ ਦੇ ਮਲੇਰੀਅਨ ਸੋ ਪਾਏ।
ਇਸ ਕਰਕੇ ਤੁਸੀਂ ਕੀ ਕਰੋ, ਜਿਹੜਾ ਮਲੇਰਕੋਟਲੇ ਦਾ ਹੈ ਨਾ ਸ਼ੇਰ ਮੁਹੰਮਦ, ਉਹ ਮਲੇਰਕੋਟਲੇ ਨੂੰ ਇਹਨਾਂ ਨੂੰ ਸੌਂਪ ਦਿਓ।
ਮਾਰੇ ਜਿਹਨੇ ਹੈ ਕਈ ਭਰਾਏ,
ਜਿਨ੍ਹਾਂ ਦੇ ਕਈ ਭਰਾ ਇਹਨਾਂ ਦੇ ਪਿਤਾ ਜੀ ਨੇ ਮਾਰੇ ਹੋਏ ਹੈ। ਆਪਾਂ ਪਿੱਛੇ ਸਰਵਣ ਕੀਤਾ ਸੀ ਨਾ ਚਮਕੌਰ ਦੀ ਗੜੀ ਵਿੱਚ, ਨਾਹਰ ਖਾਂ ਚੜ੍ਹ ਕੇ ਆਇਆ ਸੀ 10,000 ਪਠਾਣਾਂ ਦੀ ਫੌਜ ਲੈ ਕੇ, ਅਤੇ ਸਤਿਗੁਰੂ ਜੀ ਨੇ ਤੀਰ ਮਾਰ ਕੇ ਸੰਜੋਹ ਪਾੜ ਕੇ ਛਾਤੀ ਪਾੜ ਕੇ ਆਰ ਪਾਰ ਕੱਢ ਦਿੱਤਾ ਸੀ। ਇਹ ਸੁੱਚਾ ਆਨੰਦ, ਜਿਹੜਾ ਝੂਠਾ ਆਨੰਦ ਹੈ, ਕਹਿੰਦਾ ਵੀ ਨਵਾਬ ਸਾਹਿਬ ਜੀ ਤੁਸੀਂ ਕੋ ਆਪਣੇ ਮੱਥੇ 'ਤੇ ਕਲੰਕ ਲਾਉਣਾ ਹੈ, ਕਿਉਂ ਤੋਹਮਤ ਲਾਉਣੀ ਹੈ। ਮਲੇਰਕੋਟਲੀਆਂ ਨੂੰ ਸੱਦੋ, ਜਿਨ੍ਹਾਂ ਦੇ ਕਈ ਭਰਾ ਇਹਨਾਂ ਦੇ ਗੁਰੂ ਨੇ ਮਾਰੇ ਹੈ ਜੰਗ ਵਿੱਚ, ਉਹਨਾਂ ਦੇ ਹੱਥੀ ਇਹਨਾਂ ਨੂੰ ਮਰਵਾਓ। ਹੁਣ ਤੁਸੀਂ ਕੋ ਆਪਣੇ 'ਤੇ ਗੱਲ ਲਿਆਉਣੀ ਹੈ ਕੋਈ, ਤਦੋਂ ਮਜੀਦ ਖਾਨ ਨੇ ਕੀ ਕੀਤਾ, ਉਸੇ ਵੇਲੇ ਆਪਣਾ ਬੰਦਾ ਭੇਜਿਆ ਹੈ ਅਤੇ ਮਲੇਰਕੋਟਲੇ ਤੋਂ ਸ਼ੇਰ ਮੁਹੰਮਦ, ਜੋ ਉਹਨਾਂ ਦਾ ਮਾਲਕ ਸੀ, ਮੇਨ ਸੀ, ਉਹਨੂੰ ਬੁਲਾ ਲਿਆ।
ਸ਼ੇਰ ਮੁਹੰਮਦ ਬਟ ਉਹਨੇ ਉਨ ਥਾਇਓ,
ਉਹ ਪਠਾਣਾ ਦੇ ਵਿੱਚੋਂ ਸ਼ੇਰ ਮੁਹੰਮਦ ਸੀ ਜਿਹੜਾ, ਉਹਦੇ ਕੋਲ ਸਾਰਾ ਜਿਹੜਾ ਹੈ ਨਿਗਰਾਨੀ ਸੀ, ਉਹ ਸਾਰੇ ਪਠਾਣਾ ਵਿੱਚ ਵੱਡਾ ਸੀ, ਤੇ ਉਹਨੂੰ ਬੁਲਾਇਆ। ਫਿਰ ਖਵਾਜਾ ਖਿਜਰ, ਇਹ ਭਰਾ ਸੀ ਨਾ ਨਾਹਰ ਖਾਨ ਦਾ, ਜਿਹੜਾ ਚੜ੍ਹ ਗਿਆ ਸੀ ਵੀ ਮੈਂ ਪਤਾ ਨਹੀਂ ਕੀ ਕਰ ਦੇਣਾ ਹੈ। ਜਦੋਂ ਆਪਣੇ ਭਰਾ ਨੂੰ ਮਰੇ ਹੋਏ ਨੂੰ ਵੇਖਿਆ ਤਾਂ ਰੰਗ ਪੀਲਾ ਪੈ ਗਿਆ, ਫਿੱਕਾ ਪੈ ਗਿਆ ਰੰਗ ਇਹਦਾ। ਫਿਰ ਗੜੀ ਦੀ ਕੰਧਾਂ ਪਿੱਛੇ ਲੋਕ ਢੰਡੋਰਾ ਪਿੱਟੇ, ਦੂਜਿਆਂ ਨੂੰ ਕਵੇ ਵੀ ਅੱਗੇ ਹੋ ਕੇ ਗੁਰੂ ਜੀ ਨੂੰ ਫੜੋ, ਤੁਸੀਂ ਫੜਦੇ ਕਿਉਂ ਨਹੀਂ, ਪਿੱਛੇ ਕਿਉਂ ਹਟਦੇ ਹੋ, ਆਪ ਗੜੀ ਪਿੱਛੋਂ ਨਿਕਲੇ ਨਾ। ਸਤਿਗੁਰੂ ਜੀ ਨੇ ਕਿਹਾ ਖਵਾਜਾ ਖਿਜਰ, ਇੰਨਾ ਪਠਾਣ ਬਹਾਦਰ ਖਵਾਉਂਦਾ ਹੈ, ਸਾਹਮਣੇ ਹੋ, ਦੋ ਵਾਰ ਤੂੰ ਕਰ, ਦੋ ਵਾਰ ਅਸੀਂ ਕਰਦੇ ਹਾਂ। ਇਹਨੂੰ ਕਿਹਾ, ਇਹ ਨਿਕਲਿਆ ਨਹੀਂ ਸੀ ਉਸ ਵਕਤ। ਹੁਣ ਸ਼ੇਰ ਮੁਹੰਮਦ ਜਦੋਂ ਆਇਆ ਸੀ ਨਾ ਪਠਾਣ, ਉਹਦੇ ਨਾਲ ਖਵਾਜਾ ਖਿਜਰ ਵੀ ਸਾਥ ਹੀ ਆਇਆ ਹੈ।
ਤੁਮਰੋ ਮਾਰਿਓ ਗੁਰ ਨਾਹਰ ਖਾਂ ਭਾਈ,
ਇਹ ਕਹਿਣ ਲੱਗਾ ਵੀ ਤੇਰਾ ਖਵਾਜਾ ਖਿਜਰ ਭਰਾ ਨਾਹਰ ਖਾਂ ਨੂੰ ਮਾਰਿਆ ਸੀ ਗੁਰੂ ਨੇ,
ਉਸ ਬੇਟੇ ਤੁਮ ਦੇ ਮਰਵਾਈ,
ਹੁਣ ਮੌਕਾ ਮਿਲਿਆ ਈ, ਤੂੰ ਵੱਡਾ ਮੌਕਾ ਨਹੀਂ ਮਿਲਣਾ ਹੈ, ਉਹਨਾਂ ਦੇ ਪੁੱਤਰ ਛੋਟੇ ਤੇ ਉਹਨਾਂ ਦੀ ਮਾਤਾ ਸਾਡੇ ਕੋਲ ਹੈ, ਤੂੰ ਪਕੜ ਲੈ ਆਪਣਾ ਬਦਲਾ ਲੈ ਤੇ ਮਾਰ ਦੇ ਉਹਨਾਂ ਨੂੰ। ਹੁਣ
ਸ਼ੇਰ ਮੁਹੰਮਦ ਨਾਹੇ ਗਣੀ,
ਸ਼ੇਰ ਮੁਹੰਮਦ ਨੇ ਇਹਨਾਂ ਦੀ ਕੋਈ ਗੱਲ ਸੁਣੀ ਵਿਚਾਰੀ ਨਹੀਂ ਵੀ ਅਸੀਂ ਇਹੋ ਜਿਹਾ ਕੰਮ ਕਰੀਏ।
ਬੋਲਿਓ ਸੀਸ ਹਿਲਾਏ,
ਸੀਸ ਹਿਲਾ ਕੇ ਬੋਲਿਆ ਵੀ ਆਹ ਤੁਹਾਡੀ ਜਿਹੜੀ ਕਰਤੂਤ ਹੈ ਬਿਲਕੁਲ ਚੰਗੀ ਨਹੀਂ ਹੈ। ਸ਼ੇਰ ਮੁਹੰਮਦ ਰਹਿਮ ਦਿਲ ਸੀ, ਭਾਵ ਕਿ ਉਹਨੂੰ ਪਤਾ ਸੀ ਛਤਰੀਆਂ ਦਾ ਧਰਮ ਕੀ ਹੁੰਦਾ ਹੈ, ਛਤਰੀ ਕਿਵੇਂ ਰਹਿੰਦੇ ਹੈ। ਪਠਾਣ ਬਹਾਦਰ ਸੀ, ਕਹਿ ਇਹਨੇ ਕੋਈ ਗੱਲ ਨਾ ਵਜ਼ੀਰ ਖਾਨ ਦੀ ਵਿਚਾਰੀ, ਸਿਰ ਲਾ ਕੇ ਕਿਹਾ ਵੀ ਅੱਜ ਬੜੀ ਮਾੜੀ ਗੱਲ ਕਹਿ ਰਿਹਾ ਤੂੰ ਵਜ਼ੀਰ ਖਾਨ,
ਹਮ ਮਾਰੇ ਸ਼ੀਰ ਖੋਰਿਆ,
ਵੀ ਆ ਸ਼ੀਰ ਖੋਰ ਦੁੱਧ ਪੀਂਦੇ ਬੱਚੇ ਜਿਹਨਾਂ ਨੂੰ ਅਸਾਂ ਨੇ ਮਾਰਿਆ,
ਜਗਮੇ ਓਜਸ ਆਏ,
ਆ ਜਗਤ ਦੇ ਵਿੱਚ ਬੜਾ ਅਪਜਸ ਫੈਲੇਗਾ, ਲੋਕ ਕਹਿਣਗੇ ਵੀ ਇਹਨਾਂ ਦੇ ਪਿਤਾ ਨੇ ਇਹਨਾਂ ਦੇ ਪਠਾਣਾ ਵਿੱਚ ਤੀਰ ਪਰੋਏ ਸਨ ਛਾਤੀਆਂ ਵਿੱਚ, ਅਤੇ ਅੱਜ ਇਹਨਾਂ ਮੂਰਖਾਂ ਨੇ ਵੇਖੋ ਕੀ ਕੀਤਾ, ਛੋਟੇ ਛੋਟੇ ਬੱਚਿਆਂ ਨੂੰ ਸ਼ਹੀਦ ਕਰ ਦਿੱਤਾ, ਅਤੇ ਆਪ ਗੁਰੂ ਜੀ ਨਾਲ ਕੋਈ ਜ਼ੋਰ ਵਾਹ ਪੇਸ਼ ਚੱਲੀ ਨਹੀਂ, ਅਤੇ ਛੋਟੇ ਸਾਹਿਬਜ਼ਾਦੇ ਗੁਰੂ ਜੀ ਦੇ ਉਹਨਾਂ ਨੂੰ ਸ਼ਹੀਦ ਕਰ ਛੱਡਿਆ ਹੈ। ਇਸ ਕਰਕੇ ਇਹਨੇ ਕਿਹਾ ਵੀ ਜੇ ਆ ਛੋਟੇ ਛੋਟੇ ਦੁੱਧ ਪੀਂਦੇ ਬੱਚੇ ਅਸੀਂ ਮਾਰਿਆ ਇਹਨਾਂ ਨੂੰ, ਤੇ ਦੁਨੀਆਂ ਵਿੱਚ ਤੇ ਕਲੰਕ ਲੱਗੇਗਾ।
ਚੋ ਪਈ ਓਏ ਮੋਏ ਕਰ ਜੰਗ ਲੜਾਈ,
ਵੀ ਸਾਡੇ ਭਰਾਵਾਂ ਦੀ ਤੂੰ ਗੱਲ ਕਰਦਾ ਹੈ ਵੀ ਨਾਹਰ ਖਾਂ ਹੁਣੀ ਮਰੇ ਹੈ ਤੇ ਬਦਲਾ ਲੈ, ਦੱਸ ਵਜ਼ੀਰ ਖਾਂ ਉਹ ਕਿਹੜੇ ਉੱਦਾਂ ਮਰੇ ਹੈ, ਉਹਦੇ ਸੂਰਮਿਆਂ ਵਾਂਗ ਮਰੇ ਹੈ ਜੰਗ ਵਿੱਚ ਲੜ ਕੇ, ਅਤੇ ਜੰਗ ਵਿੱਚ ਲੜ ਕੇ ਮਰਨਾ ਹੁੰਦਾ ਹੈ ਨਾ, ਕਿਸੇ ਦੀ ਜਿੱਤ ਕਿਸੇ ਦੀ ਹਾਰ, ਕੋਈ ਮਾਰ ਗਿਆ ਅਤੇ ਕੋਈ ਮਰ ਗਿਆ, ਅਤੇ ਹੁਣ ਸਾਡਾ ਭਰਾ ਦੇ ਸੂਰਮਿਆਂ ਵਾਂਗ ਜੰਗ ਵਿੱਚ ਲੜ ਕੇ ਮਰਿਆ ਹੈ, ਤੇ ਅਸੀਂ ਇਹਨਾਂ ਛੋਟੇ ਬੱਚਿਆਂ ਕੋਲ ਕੀ ਬਦਲਾ ਲਈਏ,
ਮਾਰੇ ਸ਼ੀਰ ਖੋਰ ਕਿਆ ਵਡਿਆਈ,
ਆ ਛੋਟੇ ਛੋਟੇ ਦੁੱਧ ਪੀਂਦੇ ਬੱਚਿਆਂ ਨੂੰ ਮਾਰ ਕੇ ਦੱਸ ਕਿਹੜੀ ਵਡਿਆਈ ਮਿਲਣੀ ਹੈ, ਕੀ ਜਸ ਖੱਟਣਾ ਹੈ, ਕੀ ਸਾਨੂੰ ਲੋਕ ਕਹਿਣਗੇ ਇਹਦੇ ਮੂੰਹ ਕਾਲਾ ਇੱਥੇ ਤੇ ਉੱਥੇ ਹੋਣਾ ਹੈ।
ਉਹਨੇ ਨਾ ਮਾਨੀ,
ਉਹਨੇ ਕੋਈ ਗੱਲ ਹੀ ਨਾ ਮਨੀ ਵਜ਼ੀਰ ਖਾਨ ਦੀ।
ਆਹਾ ਮਾਰਾ ਨਾਰਾ,
ਹਾ ਹਾ ਦਾ ਨਾਰਾ ਮਾਰਿਆ, ਕਹਿੰਦਾ ਆਹਾ ਆ ਕਿੰਨਾ ਪਾਪੀ ਹੋ, ਜ਼ੁਲਮ ਕਰ ਰਹੇ ਹੋ, ਆ ਗੱਲ ਕੀ ਕੀਤੀ ਤੁਸੀਂ, ਤੁਸੀਂ ਗੱਲ ਆ ਚੰਗੀ ਕੀਤੀ ਨਹੀਂ, ਇਹ ਮੈਨੂੰ ਜੱਚੀ ਨਹੀਂ, ਇੱਦਾਂ ਹਾ ਹਾ ਦਾ ਨਾਰਾ ਮਾਰ ਕੇ ਨਾ ਵੀ ਦੁਸ਼ਟ ਪਾਪ ਕਰ ਰਹੇ ਹੋ। ਤੇ ਇੱਦਾਂ ਕਹਿੰਦਾ ਕਹਿੰਦਾ ਕਚਹਿਰੀ 'ਚ ਉੱਠ ਕੇ ਚਲਾ ਗਿਆ ਸ਼ੇਰ ਮੁਹੰਮਦ।
ਤੋਂ ਨਵਾਬ ਔਰ ਠੱਟਿਓ ਵਿਚਾਰਾ,
ਇਹ ਸ਼ੇਰ ਮੁਹੰਮਦ ਦੀ ਵੇਖ ਲਓ ਕਮਾਈ ਹੈ ਤੇ ਪਠਾਣੀ, ਪਰ ਵੇਖ ਲਓ ਉਹਨੂੰ ਚੰਗੀ ਨਹੀਂ ਗੱਲ ਲੱਗੀ। ਇਹ ਸੂਰਮਿਆਂ ਦਾ ਕੰਮ, ਇਹ ਮਰਦਾਂ ਦਾ ਕੰਮ ਹੁੰਦਾ ਹੈ, ਨਹੀਂ ਤਾਂ ਮੂਰਖ ਲੋਕ ਆਪਣਾ ਕੁਝ ਨਹੀਂ ਵਹਿੰਦੇ। ਇਹ ਹੁਣ ਵਜ਼ੀਰ ਖਾਨ ਦੀ ਮਦਹੀਣੀ ਅਤੇ ਮੂਰਖ ਅਗਿਆਨੀ ਹੈ, ਜਿਹਦੇ ਕਰਕੇ ਜਦੋਂ ਸ਼ੇਰ ਮੁਹੰਮਦ ਚਲਾ ਗਿਆ ਨਾ ਪਠਾਣ, ਖਵਾਜਾ ਖਿਜਰ ਵੀ ਨਾਲੇ ਹੀ, ਇਹਨੇ ਮਗਰੋਂ ਤੁਰਕ ਮੁਗਲ ਨੇ ਭੈੜੇ ਨੇ ਇਸ ਤਰ੍ਹਾਂ ਵਿਚਾਰਿਆ ਹੈ।
ਸੱਤ ਬਾਲਕ ਉਨ ਦਉ ਬਹਾਏ,
ਦੋਵੇਂ ਬਾਲਕ ਸਾਹਿਬਜ਼ਾਦਿਆਂ ਨੂੰ ਠੰਡੇ ਬੁਰਜ ਮੰਗਵਾ ਕੇ ਤੇ ਆਪਣੇ ਖੜਿਆ ਕਰਕੇ ਕਚਹਿਰੀ ਵਿੱਚ,
ਹੋਹੋ ਮੁਸਲਮਾਨ ਸੁਖਣ ਅਲਾਏ,
ਇਹਨੇ ਗੱਲਬਾਤ ਕੀਤੀ। ਇਹ ਫਾਰਸੀ ਵਿੱਚ ਸੁਖਣ ਕਹਿੰਦੇ ਗੱਲਬਾਤ ਨੂੰ, ਤੇ ਇਹਨੇ ਆਪਣੇ ਮੁੱਖੋਂ ਕਿਹਾ ਬਹਾ ਕੇ ਸਾਹਮਣੇ ਵੀ ਤੁਸੀਂ ਨਾ ਇੱਦਾਂ ਕਰੋ, ਅਸੀਂ ਤੁਹਾਨੂੰ ਪ੍ਰੇਮ ਨਾਲ ਕਹਿੰਦੇ ਹਾਂ, ਵੇਖੋ ਸਾਰਾ ਐਸ਼ੋ ਆਰਾਮ ਮਿਲੇਗਾ ਤੇ ਤੁਸੀਂ ਨਾ ਮੁਸਲਮਾਨ ਹੋ ਜਾਓ।
ਨਹੀਂ ਆਵਣ ਦੀਨ ਤੋਂ ਦੇਵ ਕੁਮਾਰ,
ਆ ਜੇ ਤੁਸੀਂ ਸਾਡੇ ਧਰਮ 'ਚ ਨਾ ਇਹ ਸਾਡੀ ਗੱਲ ਨਾ ਕੋਈ ਮੰਨੀ, ਆ ਮੈਂ ਸਿੱਧਾ ਹੀ ਕਹਿੰਦਾ ਕਚਹਿਰੀ ਵਿੱਚ ਵੀ ਫਿਰ ਮਾਰ ਮੁਕਾਵਾਂਗਾ ਤੁਹਾਨੂੰ।
ਜਿਮ ਮਾਰਿਓ ਤੁਮ ਪਿੱਤ ਕਰ ਖਵਾਰ,
ਝੂਠ ਬੋਲ ਲੱਗਾ ਸਾਹਿਬਜ਼ਾਦਿਆਂ ਨੂੰ ਵੀ ਡੋਲ ਜਾਣਗੇ, ਕਹਿਣ ਲੱਗਾ ਜਿਵੇਂ ਤੁਹਾਡੇ ਪਿਤਾ ਨੂੰ ਮਾਰਿਆ ਨਾ ਅਸੀਂ ਖੁਆਰ ਕਰਕੇ, ਜਿਵੇਂ ਉਹਨਾਂ ਨੂੰ ਨਾਸ਼ ਕੀਤਾ ਹੈ, ਉਸੇ ਤਰ੍ਹਾਂ ਤੁਹਾਨੂੰ ਤੁਹਾਡੀ ਜਿਹੜੀ ਮੌਤ ਕਰ ਦਿਆਂਗੇ, ਜਾਂ ਤੇ ਮੁਸਲਮਾਨ ਬਣ ਜਾਓ, ਮੰਨ ਲਓ ਸਾਡੀ ਗੱਲ।
ਜਿਹੇ ਸੁਣ ਬਾਲਕਣ ਗੁੱਸੇ ਆਇਓ,
ਜੇ ਸੁਣ ਬਾਲਕਣ ਗੁੱਸੋ ਆਇਓ, ਛੋਟੇ ਸਾਹਿਬਜ਼ਾਦੇ ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਜੀ, ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਜੀ, ਜਦੋਂ ਇਹਨਾਂ ਨੇ ਸੁਣੀ ਨਾ ਜੀ ਤੁਰਕ ਦੀ ਗੱਲ ਵਜ਼ੀਰ ਖਾਨ ਦੀ, ਵੀ ਜੇ ਤੁਹਾਡੇ ਜਿਵੇਂ ਪਿਤਾ ਨੂੰ ਸ਼ਹੀਦ ਕੀਤਾ ਤੁਹਾਨੂੰ ਵੀ ਉਹੀ ਕਰਾਂਗੇ, ਸਾਹਿਬਜ਼ਾਦੇ ਨੂੰ ਬੜਾ ਗੁੱਸਾ ਆਇਆ ਉਸ ਵਕਤ।
ਹਮਾਰੇ ਪਿਤ ਕੋ ਸਕੇ ਮਰਵਾਇਓ,
ਉਹ ਕਹਿਣ ਲੱਗੇ ਵਜ਼ੀਰ ਖਾਨ ਬਕਵਾਸ ਨਾ ਕਰ, ਸਾਡੇ ਪਿਤਾ ਨੂੰ ਦੱਸ ਕੌਣ ਮਾਰ ਸਕਦਾ ਹੈ, ਉਹ ਤੇ ਮਰਿਆਂ ਨੂੰ ਜੀਵਤ ਕਰਨ ਵਾਲੇ ਹੈ, ਤੇ ਤੂੰ ਕਹਿਣਾ ਵੀ ਅਸੀਂ ਤੁਹਾਡੇ ਪਿਤਾ ਨੂੰ ਮਾਰ ਦਿੱਤਾ ਹੈ, ਐਸਾ ਕੌਣ ਸੂਰਮਾ ਹੈ ਜਿਹੜਾ ਸਾਡੇ ਪਿਤਾ ਨੂੰ ਮਾਰੇ।
ਹਮਰੋ ਪਿਤਾ ਬੜ ਰਖਤ ਹਥਿਆਰ,
ਸਾਡੇ ਪਿਤਾ ਦੇ ਕਮਰ ਕਸਿਆਂ ਵਿੱਚ ਸਦਾ ਹੀ ਜਿਹੜੇ ਵੱਡੇ ਵੱਡੇ ਹਥਿਆਰ ਰੱਖਦੇ ਆ, ਕਿਹੜਾ ਮਾਰ ਸਕਦਾ ਹੈ ਸੱਚੇ ਪਾਤਸ਼ਾਹ ਜੀ ਨੂੰ।
ਮਾਰਨ ਵਾਲੇ ਬਹੁ ਲਏ ਮਾਰ,
ਤੇਰੇ ਵਰਗੇ ਕਈ ਮਾਰਨ ਵਾਲੇ ਮਰ ਗਏ ਹੈ ਤੇ ਗਾਂ ਵੀ ਮਰਦੇ ਰਹਿਣੇ ਹੈ, ਤੇ ਤੂੰ ਕਹਿਣਾ ਹੈ ਮਾਰ ਦਿੱਤਾ ਹੈ, ਜਿਹੜੇ ਮਾਰਨ ਆਉਂਦੇ ਨਾ ਸਾਡੇ ਪਿਤਾ ਜੀ ਨੂੰ ਉਹੀ ਓ